ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮਿਨ, ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਸਬਕ ਨੰਬਰ 97 ਤੇ ਗੌਰ ਖੋਸ ਕਰਨ ਡੇ ਸਾਂ, ਜਿਹਦਾ ਉਨਵਾਨ ਸੀ ਜਹਨਮ। ਅਤੇ ਅੱਜ ਅਸੀਂ ਐਸੇ ਮੌਜੂ ਨੂੰ ਮਜ਼ੀਦ ਜਾਰੀ ਰੱਖਾਂਗੇ ਅਤੇ ਅਸੀਂ ਸਬਕ 'ਤੇ ਗੱਲਬਾਤ ਕਰਾਂਗੇ। ਦੌਲਤਮੰਦ ਜਹਨਮ ਦੀ ਅੱਗ ਦੇ ਅਜ਼ਾਬ ਵਿੱਚ ਤੜਪਦਾ, ਇੱਥੋਂ ਤੱਕ ਕਿ ਕੋਈ ਉਹਦੇ ਮੂੰਹ ਵਿੱਚ ਪਾਣੀ ਤੱਕ ਨਹੀਂ ਪਾ ਸਕਦਾ। ਅਤੇ ਇਸ ਤੋਂ ਵੀ ਜ਼ਿਆਦਾ ਦਰਦਨਾਕ ਗੱਲ ਹੈ ਵੀ ਕਿ ਉਹ ਦੌਲਤਮੰਦ ਅਜੇ ਤੱਕ ਉੱਥੇ ਤੜਪਣ ਡਿਆ, ਉਹ ਅਜ਼ਾਬ ਵਿੱਚ ਤੜਪਦਾ ਹੋਇਆ ਅਦਾਲਤ ਦੇ ਦਿਨ ਦਾ ਮੁੰਤਜ਼ਰ ਏ, ਜਿਸ ਦਿਹਾੜੇ ਉਹਦਾ ਬਦਨ ਅਤੇ ਰੂਹ ਦੋਵਾਂ ਨੂੰ ਅੱਗ ਦੀ ਝੀਲ ਵਿੱਚ ਸੁੱਟ ਦਿੱਤਾ ਜਾਏਗਾ। ਉੱਥੇ ਉਹ ਉਹਨਾਂ ਲੋਕਾਂ ਦੇ ਨਾਲ ਅਬਦ ਤੱਕ ਰਹੇਗਾ ਜਿਹੜੇ ਨਬੀਆਂ ਦੇ ਪੈਗਾਮ ਨੂੰ ਠੁਕਰਾਂਦੇ, ਯਾਨੀ ਜਿਨ੍ਹਾਂ ਨੇ ਯਿਸੂ ਮਸੀਹ ਦੀ ਨਜਾਤ ਦੀ ਖੁਸ਼ਖਬਰੀ ਨੂੰ ਕਬੂਲ ਨਾ ਕੀਤਾ। ਖੁਦਾ ਦਾ ਕਲਾਮ ਇਸ ਗੱਲ ਨੂੰ ਵਾਜ਼ੇ ਕਰਕੇ ਇੰਜ ਬਿਆਨ ਕਰਦੇ, ਮੁਕਾਸ਼ਵਾ ਬਾਬ 20 ਵਿੱਚ, ਅਤੇ ਜਿਸ ਕਿਸੇ ਦਾ ਨਾਂ ਕਿਤਾਬੇ ਹਯਾਤ ਵਿੱਚ ਲਿਖਿਆ ਹੋਇਆ ਨਾ ਮਿਲਿਆ ਉਹ ਅੱਗ ਦੀ ਜੇਲ੍ਹ ਵਿੱਚ ਪਾ ਦਿੱਤਾ ਜਾਏਗਾ ਅਤੇ ਉਹਨਾਂ ਦੇ ਅਜ਼ਾਬ ਦਾ ਧੂੰਆਂ ਅਬਦੁਲਾਬਾਦ ਉੱਠਦਾ ਰਹੇਗਾ। ਉਹਨਾਂ ਨੂੰ ਰਾਤ ਦਿਨ ਚੈਨ ਨਾ ਮਿਲੇਗਾ। ਜ਼ਰਾ ਇਸ ਦੀ ਬਾਬਤ ਸੋਚੋ। ਹਰ ਕੋਈ ਜਿਹੜਾ ਖੁਦਾ ਪਾਕ ਦੀ ਕਾਇਮ ਕੀਤੀ ਹੋਈ ਨਜਾਤ ਦੀ ਰਾਹ ਨੂੰ ਠੁਕਰਾਏਗਾ ਉਹ ਜਹੰਨਮ ਵਿੱਚ ਜਾਏਗਾ। ਉਹਦੇ ਲਈ ਉੱਥੋਂ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਹੋਵੇਗਾ ਅਤੇ ਉੱਥੋਂ ਦੇ ਅਜ਼ਾਬ ਦੀ ਅੱਗ ਹਮੇਸ਼ਾ ਤੱਕ ਬਲਦੀ ਰਹੇਗੀ, ਉਹ ਕਦੀ ਵੀ ਬੁੱਝੇਗੀ ਨਹੀਂ। ਕੁਝ ਲੋਕਾਂ ਦਾ ਖਿਆਲ ਹੈ ਕਿ ਗੁਨਾਹਗਾਰ ਕੁਝ ਦੇਰ ਜਹੰਨਮ ਦੀ ਅੱਗ ਵਿੱਚ ਅਜ਼ਾਬ ਸਹਿੰਦੇ ਰਹਿਣਗੇ ਅਤੇ ਬਾਅਦ ਵਿੱਚ ਉਹਨਾਂ ਨੂੰ ਕੱਢ ਕੇ ਜੰਨਤੁਲ ਫਿਰਦੌਸ ਵਿੱਚ ਲਿਜਾਇਆ ਜਾਏਗਾ। ਲੇਕਿਨ ਇਹ ਖਿਆਲ ਖੁਦਾ ਦੇ ਕਲਾਮ ਦੇ ਮੁਤਾਬਿਕ ਦਰੁਸਤ ਨਹੀਂ, ਬਲਕਿ ਖੁਦਾ ਦਾ ਕਲਾਮ ਇਹਨੂੰ ਅਬਦੀ ਜਹੰਨਮ ਦਾ ਅਜ਼ਾਬ ਕਹਿੰਦਾ ਹੈ। ਨਤੀਜਤਨ ਨਬੀਆਂ ਦੇ ਨਵਿਸ਼ਤਿਆਂ ਵਿੱਚ ਮੁਰਦਿਆਂ ਵਾਸਤੇ ਕੋਈ ਦੁਆ ਨਹੀਂ। ਮੁਰਦਿਆਂ ਵਾਸਤੇ ਦੁਆ ਇਨਸਾਨੀ ਰਵਾਇਤ ਦੇ ਮੁਤਾਬਿਕ ਏ, ਨਾ ਕਿ ਖੁਦਾ ਦੇ ਕਲਾਮ ਵਿੱਚ ਜੋ ਫਰਮਾਉਂਦੇ ਕਿ ਇਬਰਾਨੀਓ ਬਾਬ 9 ਵਿੱਚ ਆਦਮੀਆਂ ਵਾਸਤੇ ਇੱਕ ਵਾਰ ਮਰਨਾ ਅਤੇ ਉਸ ਤੋਂ ਬਾਅਦ ਅਦਾਲਤ ਦਾ ਹੋਣਾ ਮੁਕਰਰ ਏ। ਮੁਰਦਿਆਂ ਵਾਸਤੇ ਦੁਆ ਮੁਰਦਿਆਂ ਦੇ ਅਜ਼ਾਬ ਨੂੰ ਘਾਟੀਆਂ ਖਤਮ ਨਹੀਂ ਕਰ ਸਕਦੀ ਅਤੇ ਨਾ ਉਹਨਾਂ ਨੂੰ ਅਦਾਲਤ ਦੇ ਦਿਨ ਵਿੱਚ ਬਚਾ ਸਕਦੀ ਏ। ਜੰਨਤ ਵਾਲਿਆਂ ਨੂੰ ਸਾਡੀ ਦੁਆ ਦੀ ਕੋਈ ਹਾਜਤ ਨਹੀਂ ਕਿਉਂਕਿ ਉਹ ਹਰਦਮ ਖੁਦਾ ਦੀ ਹਜ਼ੂਰੀ ਅਤੇ ਕਾਮਲ ਸਲਾਮਤੀ ਵਿੱਚ ਨੇ ਅਤੇ ਆਸੂਦਾ ਨੇ। ਸਾਮੀਨ ਅਤੇ ਸਾਥੀਓ, ਕੋਈ ਤੁਹਾਨੂੰ ਮਹਿਜ਼ ਲਫ਼ਜ਼ਾਂ ਅਤੇ ਗੱਲਾਂ ਵਿੱਚ ਧੋਖਾ ਨਾ ਦੇਵੇ, ਕਿਉਂਕਿ ਕੁਝ ਲੋਕ ਕਹਿੰਦੇ ਨੇ ਕਿ ਹਾਂ ਖੁਦਾ ਭਲਾ ਏ, ਉਹ ਆਪਣੇ ਖਾਦਮ ਬਣਾ ਕੇ ਉਹਨਾਂ ਨੂੰ ਅੱਗ ਵਿੱਚ ਨਹੀਂ ਪਾਏਗਾ, ਉਹ ਸਾਡੇ 'ਤੇ ਰਹਿਮ ਕਰੇਗਾ ਅਤੇ ਸਾਨੂੰ ਸਾਰਿਆਂ ਨੂੰ ਜੰਨਤੁਲ ਫਿਰਦੌਸ ਵਿੱਚ ਜਗ੍ਹਾ ਅਨਾਇਤ ਕਰੇਗਾ। ਜੋ ਇਸ ਸੋਚ ਦੇ ਮਾਲਕ ਨੇ, ਉਹਨਾਂ ਦੀ ਇਹ ਸੋਚ ਖੁਦਾ ਦੇ ਕਲਾਮ 'ਤੇ ਮਬਨੀ ਨਹੀਂ। ਉਹ ਲੋਕ ਆਪਣੇ ਦਿਲ ਨੂੰ ਤਸੱਲੀ ਦੇਣ ਵਾਸਤੇ ਅਤੇ ਇੰਜ ਕਹਿੰਦੇ ਨੇ, ਹਾਲਾਂਕਿ ਉਹ ਸਰਾਸਰ ਖੁਦਾ ਦੇ ਕਲਾਮ ਨੂੰ ਭੁੱਲੇ ਹੋਏ ਨੇ ਅਤੇ ਉਹਨਾਂ ਦੀ ਪਰਵਾਹ ਨਹੀਂ ਹੈ ਕਿ ਉਹ ਨਾ ਹੀ ਖੁਦਾ ਨੂੰ ਮੰਨਣ ਜਾਂ ਉਹਦੀਆਂ ਗੱਲਾਂ ਦੀ ਫਿਕਰ ਕਰਨ ਅਤੇ ਨਜਾਤ ਦੀ ਰਾਹ ਦੀ ਫਿਕਰ ਕਰਨ। ਜੋ ਆਪਣੇ ਬਾਤਲ ਖਿਆਲਾਂ ਤੋਂ ਬਾਜ਼ ਨਾ ਆਏ ਤਾਂ ਇੱਕ ਦਿਹਾੜੇ ਉਹਨਾਂ ਨੂੰ ਪਤਾ ਚੱਲੇਗਾ ਕਿ ਵਾਕਈ ਜਹੰਨਮ ਹੈ ਵੇ, ਲੇਕਿਨ ਉਸ ਵੇਲੇ ਇੰਨੀ ਦੇਰ ਹੋ ਚੁੱਕੀ ਹੋਵੇਗੀ ਕਿ ਕੋਈ ਤੋਬਾ ਕਬੂਲ ਨਾ ਹੋਵੇਗੀ। ਅਮੀਰ ਆਦਮੀ ਹਜ਼ਰਤ ਇਬਰਾਹਿਮ ਨੂੰ ਕਹਿੰਦਾ ਹੈ ਕਿ ਉਹ ਲਾਜ਼ਰ ਨੂੰ ਕਹੇ ਕਿ ਉਹ ਉਂਗਲੀ ਨੂੰ ਭਿਗੋ ਕੇ ਅਤੇ ਉਹਦੇ ਜ਼ੁਬਾਨ 'ਤੇ ਆ ਕੇ ਲਾਏ ਤਾਂ ਕਿ ਉਹਦੀ ਜ਼ੁਬਾਨ ਤਰ ਹੋ ਜਾਏ। ਹਜ਼ਰਤ ਇਬਰਾਹਿਮ ਨੂੰ ਰਹਿਮ ਦੀ ਅਪੀਲ ਕਰਦਾ ਕਿ ਤੁਸੀਂ ਸੁਣਿਆ, ਉਹਨੇ ਉਹਨੂੰ ਆਖਿਆ ਕਿ ਮੁਰਦਿਆਂ ਵਿੱਚੋਂ ਕਿਸੇ ਨੂੰ ਮੇਰੇ 5 ਭਰਾਵਾਂ ਦੇ ਕੋਲ ਭੇਜ ਜਿਹੜੇ ਦੁਨੀਆਂ ਵਿੱਚ ਹਜੇ ਜ਼ਿੰਦਾ ਨੇ ਤਾਂ ਕਿ ਉਹ ਉਸ ਅਜ਼ਾਬ ਵਿੱਚ ਨਾ ਪੈਣ। ਅਤੇ ਹਜ਼ਰਤ ਇਬਰਾਹਿਮ ਨੇ ਆਖਿਆ, ਉਹਨਾਂ ਦੇ ਕੋਲ ਮੂਸਾ ਅਤੇ ਨਬੀ ਤਾਂ ਹੈ ਨੇ, ਉਹ ਉਹਨਾਂ ਦੀ ਸੁਣਨ। ਮਗਰ ਦੌਲਤਮੰਦ ਨੇ ਆਖਿਆ, ਨਹੀਂ ਹੈ ਬਾਪ ਇਬਰਾਹਿਮ, ਜੇ ਮੁਰਦਿਆਂ ਵਿੱਚੋਂ ਜਾ ਕੇ ਕੋਈ ਉਹਨਾਂ ਨੂੰ ਆਖੇਗਾ ਤਾਂ ਉਹ ਤੋਬਾ ਕਰਨਗੇ। ਇਬਰਾਹਿਮ ਨੇ ਆਖਿਆ, ਜੇ ਉਹ ਮੂਸਾ ਅਤੇ ਨਬੀਆਂ ਦੀ ਨਹੀਂ ਸੁਣਦੇ ਅਤੇ ਜੇ ਕੋਈ ਮੁਰਦਿਆਂ ਵਿੱਚੋਂ ਜ਼ਿੰਦਾ ਹੋ ਕੇ ਉਹਨਾਂ ਦੇ ਕੋਲ ਜਾਏ ਤਾਂ ਉਹਦੀ ਵੀ ਨਾ ਸੁਣਨਗੇ। ਸਾਮੀਨ ਸਾਥੀਓ, ਕੀ ਤੁਸੀਂ ਨਬੀਆਂ ਦੀ ਖੁਸ਼ਖਬਰੀ ਦੀਆਂ ਗੱਲਾਂ ਨੂੰ ਜਾਣਦੇ ਹੋ ਜੋ ਤੁਹਾਨੂੰ ਜਹਨਮ ਦੇ ਅਜ਼ਾਬ ਤੋਂ ਬਚਾ ਸਕਦੀਆਂ ਨੇ? ਇਹ ਖੁਸ਼ਖਬਰੀ ਦਾ ਉਹ ਪੈਗਾਮ ਹੈ ਜਿਹੜਾ ਤੁਹਾਨੂੰ ਸੱਚਾਈ ਦੀ ਰਾਹ ਦੇ ਪ੍ਰੋਗਰਾਮ ਵਿੱਚ ਸੁਣਨ ਨੂੰ ਮਿਲਦਾ ਹੈ। ਅਸੀਂ ਸੁਣਿਆ ਕਿ ਨਬੀਆਂ ਦੀ ਖੁਸ਼ਖਬਰੀ ਸਾਰੀ ਦੀ ਸਾਰੀ ਮੁਕੱਦਸ ਨਜਾਤ ਦਹਿੰਦੇ ਦੇ ਮੁਤਲਿਕ ਹੈ, ਜਿਹਨੂੰ ਖੁਦਾ ਪਾਕ ਨੇ ਅਸਮਾਨ ਤੋਂ ਜ਼ਮੀਨ 'ਤੇ ਭੇਜਿਆ ਤਾਂ ਕਿ ਉਹ ਸਾਡੇ ਸਭ ਦੇ ਗੁਨਾਹਾਂ ਦਾ ਫਿਦੀਆ ਬਣੇ ਅਤੇ ਸਲੀਬ 'ਤੇ ਆਪਣੀ ਜਾਨ ਕੁਰਬਾਨ ਕਰੇ ਅਤੇ ਫਿਰ ਤੀਜੇ ਦਿਹਾੜੇ ਮੁਰਦਿਆਂ ਵਿੱਚੋਂ ਜੀ ਉੱਠੇ। ਜੇ ਤੁਹਾਡਾ ਦਿਲ ਇਮਾਨ ਲਿਆਏਗਾ ਤਾਂ ਉਹ ਤੁਹਾਨੂੰ ਤੁਹਾਡੇ ਗੁਨਾਹਾਂ ਦੇ ਬਦਲੇ ਨਿਜਾਤ ਬਖਸ਼ੇਗਾ, ਉਹ ਤੁਹਾਨੂੰ ਜਹਨਮ ਵਿੱਚ ਨਹੀਂ ਜਾਣ ਦੇਵੇਗਾ। ਇਹੀ ਉਹ ਖੁਸ਼ਖਬਰੀ ਹੈ ਜਿਹੜੀ ਖੁਦਾ ਦੀ ਸੱਚੀ ਅਦਾਲਤ ਵਿੱਚ ਸਾਨੂੰ ਬਰੀ ਕਰਦੀ ਹੈ। ਅਸੀਂ ਪਹਿਲੇ ਸਬਕ ਵਿੱਚ ਪੜ੍ਹਿਆ ਸੀ ਕਿ ਖੁਦਾ ਨੇ ਜਹਨਮ ਨੂੰ ਆਦਮੀਆਂ ਵਾਸਤੇ ਨਹੀਂ ਸੀ ਬਣਾਇਆ, ਬਲਕਿ ਸ਼ੈਤਾਨ ਵਾਸਤੇ ਅਤੇ ਉਹਦੇ ਬਦਕਾਰ ਫਰਿਸ਼ਤਿਆਂ ਵਾਸਤੇ ਬਣਾਇਆ ਸੀ। ਤਾਹਮ ਇਹ ਸਾਡੇ ਬਾਪ ਆਦਮ ਦੇ ਗੁਨਾਹ ਦਾ ਨਤੀਜਾ ਹੈ ਕਿ ਅਸੀਂ ਸਭ ਖੁਦਾ ਦੀ ਬਾਦਸ਼ਾਹੀ ਤੋਂ ਦੂਰ ਅਤੇ ਸ਼ੈਤਾਨ ਦੀ ਬਾਦਸ਼ਾਹੀ ਵਿੱਚ ਪੈਦਾ ਹੋਏ ਅਤੇ ਜਹਨਮ ਵੱਲ ਲਿਜਾਣ ਵਾਲਾ ਖੁੱਲ੍ਹਾ ਰਸਤਾ ਸਾਡਾ ਮੁੰਤਜ਼ਰ ਹੈ। ਸਾਡੇ ਅੰਦਰ ਜੋ ਗੁਨਾਹ ਪਸੰਦ ਫਿਤਰਤ ਹੈ ਉਹ ਸਾਨੂੰ ਹਮੇਸ਼ਾ ਵਾਸਤੇ ਜਹਨਮ ਰਸੀਦ ਕਰ ਦਿੰਦੀ ਹੈ, ਕਿਉਂਕਿ ਗੁਨਾਹ ਦੀ ਮਜ਼ਦੂਰੀ ਮੌਤ ਅਤੇ ਅਬਦੀ ਜਹਨਮ ਹੈ। ਜਹਨਮ ਦੇ ਅਜ਼ਾਬ ਤੋਂ ਬਚਣ ਦਾ ਸਾਡੇ ਕੋਲ ਆਪਣਾ ਕੋਈ ਚਾਰਾ ਨਹੀਂ। ਤਾਹਮ ਅਸੀਂ ਖੁਦਾ ਦਾ ਬੜਾ ਸ਼ੁਕਰ ਕਰਨੇ ਹਾਂ ਜਿਹਨੇ ਸਾਡੇ ਗੁਨਾਹਾਂ ਦੀ ਮੁਆਫ਼ੀ ਦਾ ਬਿਹਤਰ ਹੱਲ ਕੱਢਿਆ ਹੈ। ਅਤੇ ਸਾਡੇ ਗੁਨਾਹਾਂ ਦੀ ਮੁਆਫ਼ੀ ਦਾ ਇਹ ਕਿਹੜਾ ਹੱਲ ਹੈ? ਇਹ ਹੱਲ ਯਸੂ ਅਲਮਸੀਹ ਦੀ ਸਲੀਬੀ ਮੌਤ ਹੈ। ਖੁਦਾ ਨੇ ਸਾਡੇ ਗੁਨਾਹਾਂ ਦੀ ਸਾਰੀ ਸਜ਼ਾ ਉਹਦੇ ਪਾਕ ਅਤੇ ਬੇਅਬ ਬਰੇ 'ਤੇ ਲੱਦ ਦਿੱਤੀ ਅਤੇ ਉਹਨੇ ਸਲੀਬ 'ਤੇ ਕੁਰਬਾਨ ਹੋਣ ਵਾਸਤੇ ਆਪਣੇ ਆਪ ਨੂੰ ਪੇਸ਼ ਕੀਤਾ। ਜਿਵੇਂ ਕਿ ਖੁਦਾ ਦੇ ਕਲਾਮ ਵਿੱਚ ਮਰਕੂਮ ਹੈ, ਜਿਹੜਾ ਗੁਨਾਹ ਤੋਂ ਵਾਕਫ ਨਾ ਸੀ ਉਹਨੂੰ ਉਹਨੇ ਸਾਡੇ ਵਾਸਤੇ ਗੁਨਾਹ ਠਹਿਰਾਇਆ ਤਾਂ ਕਿ ਅਸੀਂ ਉਹਦੇ ਵਿੱਚ ਹੋ ਕੇ ਖੁਦਾ ਦੀ ਰਾਸਤਬਾਜ਼ੀ ਹੋ ਜਾਈਏ। ਕਰੰਥੀਓ ਦੇ ਨਾਂ ਦੂਜਾ ਖਤ 5ਵੇਂ ਬਾਬ ਦੀ ਆਇਤ ਨੰਬਰ 21। ਅਸੀਂ ਵੇਖਿਆ ਕਿ ਲੋਕਾਂ ਨੇ ਯਿਸੂ ਨੂੰ ਕਿਵੇਂ ਕਿਵੇਂ ਦੁੱਖ ਦਿੱਤੇ। ਉਹਨੂੰ ਕੋੜੇ ਮਾਰੇ, ਉਹਦੇ ਸਿਰ 'ਤੇ ਕੰਨਿਆਂ ਦਾ ਤਾਜ ਰੱਖਿਆ, ਉਹਨੂੰ ਠੱਠਿਆਂ ਵਿੱਚ ਉਡਾਇਆ ਅਤੇ ਉਹਦੀ ਬੇਇੱਜ਼ਤੀ ਕੀਤੀ ਅਤੇ ਉਹਦੇ ਮੂੰਹ 'ਤੇ ਤਮਾਂਚੇ ਮਾਰੇ, ਉਹਦੇ ਮੂੰਹ 'ਤੇ ਥੁੱਕਿਆ ਅਤੇ ਉਹਦੇ ਹੱਥਾਂ ਅਤੇ ਪੈਰਾਂ ਵਿੱਚ ਕਿੱਲ ਠੋਕੇ ਅਤੇ ਉਹਨੂੰ ਸਲੀਬ 'ਤੇ ਲਟਕਾ ਦਿੱਤਾ। ਇਹ ਖੁਦਾ ਦੀ ਮਰਜ਼ੀ ਸੀ ਕਿ ਲੋਕ ਉਸ ਬੇਐਬ ਮਸੀਹਾ ਨੂੰ ਸਾਡੇ ਗੁਨਾਹਾਂ ਦੀ ਕੀਮਤ ਚੁਕਾਉਣ ਵਾਸਤੇ ਸਲੀਬ ਦੇਣ। ਲੋਕਾਂ ਨੇ ਯਿਸੂ ਦੇ ਨਾਲ ਜੋ ਜੋ ਬਦਸਲੂਕੀ ਕੀਤੀ, ਇਹਨਾਂ ਸਭ ਬਦਸਲੂਕੀਆਂ ਦੇ ਹੱਕਦਾਰ ਅਸੀਂ ਸਾਂ, ਕਿਉਂਕਿ ਇਹ ਸਭ ਗੁਨਾਹ ਜਿਹੜੇ ਅਸੀਂ ਕੀਤੇ ਨੇ ਇਹ ਉਹਨਾਂ ਦਾ ਹੀ ਨਤੀਜਾ ਸੀ। ਹੁਣ ਖੁਦਾ ਨੇ ਆਪਣੀ ਕਮਾਲ ਮੁਹੱਬਤ ਦੇ ਬਾਇਸ ਆਪਣੇ ਪਿਆਰੇ ਬੇਗੁਨਾਹ ਅਬਦੀ ਬੇਟੇ ਮਸੀਹਾ 'ਤੇ ਸਾਡੇ ਗੁਨਾਹ ਲੱਦ ਦਿੱਤੇ। ਯਾਦ ਰੱਖੋ ਕਿ ਯਿਸੂ ਦੇ ਦੁੱਖ ਜੋ ਲੋਕਾਂ ਨੇ ਉਹਨੂੰ ਦਿੱਤੇ ਇੱਥੋਂ ਤੱਕ ਹੀ ਮਹਦੂਦ ਨਾ ਸਨ। ਖੁਦਾ ਦਾ ਕਲਾਮ ਸਾਨੂੰ ਦੱਸਦਾ ਹੈ ਜਦੋਂ ਯਿਸੂ ਸਲੀਬ 'ਤੇ ਦੁੱਖ ਸਹਿਣ ਡਿਆ ਸੀ ਤਾਂ ਖੁਦਾ ਨੇ ਖੁਦ ਉਹਦੇ 'ਤੇ ਐਸੀ ਤਕਲੀਫ ਪਾਈ ਜਿਹਦੇ ਮੁਤਾਬਿਕ ਇਨਸਾਨ ਸੋਚ ਨਹੀਂ ਸਕਦਾ। ਖੁਦਾ ਨੇ ਸਾਡੇ ਗੁਨਾਹਾਂ ਦੀ ਸਜ਼ਾ ਯਾਨੀ ਸਾਡਾ ਦੋਜ਼ਖ ਦਾ ਅਜ਼ਾਬ ਉਹਦੇ 'ਤੇ ਪਾ ਦਿੱਤਾ। ਹਜ਼ਰਤ ਅਯੂਬ ਨਬੀ ਨੇ ਯਿਸੂ ਮਸੀਹ ਦੇ ਦੁੱਖਾਂ ਦੀ ਸ਼ਿੱਦਤ ਦੀ ਬਾਬਤ ਪਹਿਲੀ ਪੇਸ਼ਨਗੋਈ ਕਰ ਦਿੱਤੀ ਸੀ ਅਤੇ ਆਪਣੀ ਕਿਤਾਬ ਵਿੱਚ ਲਿਖਿਆ ਸੀ ਕਿ ਖੁਦਾ ਮੈਨੂੰ ਬੇਦੀਨਾਂ ਦੇ ਹਵਾਲੇ ਕਰਦਾ ਅਤੇ ਸਰੀਰਾਂ ਦੇ ਹੱਥਾਂ ਵਿੱਚ ਮੈਨੂੰ ਸਪੁਰਦ ਕਰਦਾ। ਉਹਨੇ ਆਪਣੇ ਅਜ਼ਾਬ ਵਿੱਚ ਮੈਨੂੰ ਫਾੜਿਆ ਅਤੇ ਮੇਰਾ ਪਿੱਛਾ ਕੀਤਾ ਹੈ। ਉਹਨੇ ਮੇਰੇ 'ਤੇ ਦੰਦ ਪੀਸੇ ਅਤੇ ਮੇਰਾ ਮੁਖਾਲਿਫ ਮੈਨੂੰ ਅੱਖਾਂ ਦਿਖਾਉਂਦਾ ਹੈ। ਅਯੂਬ ਦੀ ਕਿਤਾਬ ਅਤੇ ਬਾਬ ਨੰਬਰ 16 ਅਤੇ ਆਇਤ ਨੰਬਰ 9-11 ਤੱਕ। ਗੁਨਾਹ ਦੀ ਮਜ਼ਦੂਰੀ ਮੌਤ ਹੈ, ਖੁਦਾ ਦਾ ਗਜ਼ਬ ਹੈ ਅਤੇ ਦੋਜ਼ਖ ਦੀ ਤਾਰੀਕੀ ਵਿੱਚ ਪੈਣਾ ਹੈ ਜਿੱਥੇ ਖੁਦਾ ਇਹਨਾਂ ਸਭ ਨੂੰ ਸਜ਼ਾ ਦੇਵੇਗਾ ਜੋ ਉਹਦੇ ਕਲਾਮ ਦਾ ਇਨਕਾਰ ਕਰਦੇ ਨੇ ਅਤੇ ਇੰਜੀਲ 'ਤੇ ਇਮਾਨ ਨਹੀਂ ਲਿਆਉਂਦੇ। ਤਾਹਮ ਯਿਸੂ ਨੇ ਸਾਡੇ ਗੁਨਾਹਾਂ ਦੀ ਕੀਮਤ ਦੇ ਤੌਰ 'ਤੇ ਖੁਦਾ ਦਾ ਗਜ਼ਬ ਬਰਦਾਸ਼ਤ ਕੀਤਾ ਤਾਂ ਕਿ ਅਸੀਂ ਖੁਦਾ ਦਾ ਫਜ਼ਲ ਪਾਈਏ। ਜਿਵੇਂ ਅਸੀਂ ਸਿੱਖਿਆ ਕਿ ਜਦੋਂ ਯਿਸੂ ਸਲੀਬ 'ਤੇ ਜਾਨਕਨੀ ਦੀ ਹਾਲਤ ਵਿੱਚ ਸੀ ਤਾਂ ਸਾਰੀ ਦੁਨੀਆ ਵਿੱਚ ਕੁੱਪ ਹਨੇਰਾ ਛਾ ਗਿਆ ਅਤੇ ਇੱਥੇ ਜਹਨਮ ਜਿਹਾ ਸਮਾਂ ਵਿਖਾਈ ਦੇਣ ਲੱਗਾ ਅਤੇ ਦੁਪਹਿਰ ਦੇ 3 ਵਜੇ ਤੱਕ ਦੁਨੀਆ ਵਿੱਚ ਇਹ ਕੁੱਪ ਹਨੇਰਾ ਅਤੇ ਤਾਰੀਕੀ ਛਾਈ ਰਹੀ। ਇਸੇ ਦੌਰਾਨ ਯਿਸੂ ਨੇ ਜ਼ੋਰ ਦੇ ਨਾਲ ਪੁਕਾਰ ਕੇ ਆਖਿਆ, ਐ ਮੇਰੇ ਖੁਦਾ, ਐ ਮੇਰੇ ਖੁਦਾ, ਤੂੰ ਮੈਨੂੰ ਕਿਉਂ ਛੱਡ ਦਿੱਤਾ? ਖੁਦਾ ਨੇ ਆਪਣੇ ਮਹਿਬੂਬ ਬੇਟੇ ਯਿਸੂ ਨੂੰ ਸਲੀਬ 'ਤੇ ਕਿਉਂ ਛੱਡ ਦਿੱਤਾ? ਇਸ ਸਭ ਦਾ ਸਬਬ ਮੈਂ ਅਤੇ ਤੁਸੀਂ, ਬਲਕਿ ਅਸੀਂ ਸਾਰੇ ਹਾਂ, ਸਾਡੇ ਗੁਨਾਹ ਨੇ। ਜਦੋਂ ਯਿਸੂ ਸਲੀਬ 'ਤੇ ਸੀ ਤਾਂ ਖੁਦਾ ਨੇ ਸਾਡੇ ਗੁਨਾਹ ਦੀ ਸਾਰੀ ਸਜ਼ਾ ਯਾਨੀ ਦੋਜ਼ਖ ਦਾ ਸਾਡਾ ਅਜ਼ਾਬ ਉਹਦੇ 'ਤੇ ਪਾ ਦਿੱਤਾ। ਇਹ ਹਕੀਕਤ ਖੁਦਾ ਦੀ ਮੁਹੱਬਤ ਦਾ ਇੱਕ ਅਜ਼ੀਮ ਬੇਦ ਹੈ تے انسانی عقل تو بہت بالا تر ہے۔ تاہم یقینی ایمان دی گل ہے کہ جے تسی سچے دل دے نال یسوع نوں قبول کرو گے تے اودے تے ایمان لیاؤ گے تے دوزخ دے عذاب تو بچائے جاؤ گے، کیونکہ خدا نے یسوع دی قربانی نوں قبول کر کے تہانوں راست باز ٹھہرایا ہے، جویں خدا نے اپنا برا مہیا کر کے حضرت ابراہیم دے بیٹے نوں بچا لیتا سی۔ بالکل ایسے طرح خدا نے اپنے پیارے بیٹے نوں بھیج کے سانوں دوزخ دے عذاب تو بچا لیتا ہے، کیونکہ خدا دے پاک مسیح نے ساڈے گناہاں دا کفارہ دے کے سانوں جہنم دی ابدی موت تو رہائی بخشی۔ خدا پاک نے تواڈی دوزخی سزا اپنے پیارے بیٹے یسوع مسیح تے پا دیتی۔ کی اس گل تے تواڈا ایمان ہے وی؟ کی تواڈا ایمان ہے کہ یسوع راست باز نے ساڈے گناہاں دی قیمت چکا دیتی ہے، یا تسی اپنے گناہاں دی قیمت چکان واسطے خود جہنم وچ جاؤ گے جتھے تانوں ابد تک رہنا پے گا؟ ہن اے تواڈے تے وے، تسی کی پسند کردے ہو، جنت الفردوس یا جہنم دی اگ؟ پروگرام سنن دا بہت شکریہ۔ اسی تانوں دعوت دینا کہ تسی ساڈے اگلے پروگرام وچ ضرور آنا، جدا سبق اج دے پروگرام تو بالکل مختلف ہوئے گا، کیونکہ خدا نے چاہیا کہ اسی خوبصورت مقام یعنی جنت الفردوس دی بابت سکھاں گے۔ خدا توانوں برکت دے، تے اسی خداوند یسوع مسیح دے اس کلام دے نال توانوں رخصت کراں گے۔ متی دی انجیل باب 7 آیت نمبر 13 تے 14 وچ مرکوم ہے، تنگ دروازے تو داخل ہو کیونکہ او دروازہ چوڑا اے تے او راستہ کشادہ اے جڑا ہلاکت نوں پہنچاندا اے، تے او دے وچوں داخل ہون والے بڑے نے، کیونکہ او دروازہ تنگ اے تے او راستہ سکڑا اے جڑا زندگی نوں پہنچاندا اے تے او دے پاون والے تھوڑے نے۔ سجنوں تے مطروں، ہوں نوٹ فرما لو خط و کتابت واسطے ساڈے پتہ جات۔ جے تسی سانو خط لکھنا چاہندے ہو تے خط لکھن واسطے ساڈا پتہ ہے، پی او باکس نمبر 311 لاہور پاکستان، یعنی پی او باکس نمبر 311 لاہور پاکستان۔ اس تو علاوہ جے تسی سانو فون کرنا چاہندے ہو تے فون کرن واسطے ساڈا موبائل نمبر ہے 0341 43110، یعنی 0341 30 43110۔ اس تو علاوہ ساڈا ای میل آئی ڈی ہے listen.live77@gmail.com، یعنی liste.live77@gmail.com۔ تے ہن اپنے میزبان فران پٹی نو اجازت دو، خدا حافظ۔